सतनाम श्री वाहेगुरु साहिब जी तना श्री महला पंजवा मेरा लग राम शाहेत सतगुर मेरा सदा सहाई जिन दुख का कट आके
ਸ਼ਹੀਦਾਂ ਦੇ ਸਰਤਾਜ ਮਹਿਮਾ ਦੇ ਮਾਲਕ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਮਾਂ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਜਿਗਿਆਸੂ ਰੂਪ ਹੋ ਕੇ ਆਪਾਂ ਨੂੰ ਸਮਝਾ ਰਹੇ ਹਨ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਰਾ ਹਿੱਤ ਲੱਗਿਆ ਹੈ, ਮੇਰਾ ਪਿਆਰ ਬਣਿਆ ਹੈ। ਪਰ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਹੈ, ਦੁੱਖਾਂ ਦਾ ਜਿਹੜਾ ਨਿਸ਼ਾਨ ਸੀ, ਜਿਹੜਾ ਝੰਡਾ ਸੀ, ਉਹ ਸਤਿਗੁਰੂ ਜੀ ਨੇ ਰਹਿਮਤ ਕਰਕੇ ਕੱਟ ਦਿੱਤਾ ਹੈ। ਕਿਉਂਕਿ ਸਾਧ ਸੰਗਤ ਜੀ, ਜਗਤ ਦੇ ਵਿੱਚ ਜਿਹੜੇ ਦੁੱਖ ਹਨ ਉਹ ਵਿਆਪਕ ਹਨ, ਮੂਲ ਰੂਪ ਦੇ ਵਿੱਚ ਤਿੰਨ ਪ੍ਰਕਾਰ ਦੇ ਦੁੱਖ ਮੰਨੇ ਗਏ ਹਨ। ਆਦੀ ਹੈ, ਵਿਆਧੀ ਹੈ, ਉਪਾਧੀ ਹੈ। ਸਰੀਰਕ ਦੁੱਖ ਹਨ, ਮਾਨਸਿਕ ਦੁੱਖ ਹਨ, ਦੈਵਿਕ ਦੁੱਖ ਹਨ। ਜਿਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਦੋ ਪਾਸੇ ਦੀਆਂ ਫੌਜਾਂ ਲੜਦੀਆਂ ਹਨ, ਸਾਰੇ ਦੇਸ਼ ਆਪਣੀ ਆਪਣੀ ਧਰਤੀ ਦੇ ਉੱਪਰ ਆਪਣਾ ਆਪਣਾ ਨਿਸ਼ਾਨ ਲਗਾਉਂਦੇ ਹਨ, ਆਪਣਾ ਆਪਣਾ ਝੰਡਾ ਲਗਾਉਂਦੇ ਹਨ। ਵੱਖ ਵੱਖ ਦੇਸ਼ਾਂ ਦੇ ਵੱਖ ਵੱਖ ਨਿਸ਼ਾਨ ਹਨ, ਵੱਖ ਵੱਖ ਝੰਡੇ ਹਨ। ਜਿਸ ਤਰ੍ਹਾਂ ਹਿੰਦੁਸਤਾਨ ਦਾ ਜਿਹੜਾ ਰਾਸ਼ਟਰੀ ਨਿਸ਼ਾਨ ਹੈ, ਝੰਡਾ ਹੈ, ਉਹ ਤਿਰੰਗਾ ਹੈ। ਔਰ ਪਾਤਸ਼ਾਹ ਜੀ ਨੇ ਸਿੱਖ ਕੌਮ ਨੂੰ ਇਹ ਕੇਸਰੀ ਨਿਸ਼ਾਨ ਜਿਹੜਾ ਹੈ ਇਹ ਬਖਸ਼ਿਸ਼ ਕੀਤਾ ਹੈ। ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਧਰਤੀ ਕਿਸੇ ਦੀ ਹੁੰਦੀ ਹੈ, ਨਿਸ਼ਾਨ ਜਾਂ ਝੰਡਾ ਜਿਹੜੇ ਹਨ ਉਹ ਕੋਈ ਆ ਕੇ ਲਾ ਲੈਂਦੇ ਹਨ, ਫਿਰ ਉਸਦੇ ਵਾਸਤੇ ਜੱਦੋ ਜਹਿਦ ਹੁੰਦੀ ਹੈ। ਫਿਰ ਜਿਹੜੀਆਂ ਫੌਜਾਂ ਹਨ ਜਦ ਆਪਣੀ ਧਰਤੀ ਨੂੰ ਵਾਪਸ ਲੈਂਦੀਆਂ ਹਨ, ਦੁਸ਼ਮਣ ਦਾ ਨਿਸ਼ਾਨ ਕੱਟ ਦਿੰਦੀਆਂ ਹਨ, ਉਹਨਾਂ ਦਾ ਝੰਡਾ ਕੱਟ ਦਿੰਦੀਆਂ ਹਨ, ਫਿਰ ਆਪਣਾ ਨਿਸ਼ਾਨ ਲਗਾ ਦਿੰਦੀਆਂ ਹਨ। ਧੰਨ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਪ੍ਰਸੰਗਾਂ ਦੇ ਵਿੱਚ, ਜੰਗਾਂ ਯੁੱਧਾਂ ਦੇ ਵਿੱਚ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਦੇ ਵਿੱਚ, ਜੰਗਾਂ ਯੁੱਧਾਂ ਦੇ ਵਿੱਚ ਆਪਾਂ ਅਨੇਕਾਂ ਇਸ ਤਰ੍ਹਾਂ ਦੇ ਪ੍ਰਸੰਗ ਪੜ੍ਹੇ ਅਤੇ ਸੁਣੇ ਹਨ ਕਿ ਦੁਸ਼ਮਣ ਦਾ ਜਿਹੜਾ ਨਿਸ਼ਾਨ ਹੈ ਉਹ ਕੱਟ ਦਿੱਤਾ ਜਾਂਦਾ ਹੈ, ਉਹਨਾਂ ਦਾ ਝੰਡਾ ਕੱਟ ਦਿੱਤਾ ਜਾਂਦਾ ਹੈ, ਉੱਥੇ ਫਿਰ ਆਪਣਾ ਨਿਸ਼ਾਨ ਲਗਾਇਆ ਜਾਂਦਾ ਹੈ। ਇਹ ਸਰੀਰ, ਇਹ ਜੀਵਨ ਪਰਮਾਤਮਾ ਨੇ ਇਹ ਜੀਵ ਨੂੰ ਦਿੱਤਾ ਹੈ, ਪਰ ਕਈ ਵਾਰੀ ਜਿਹੜੇ ਦੁੱਖ ਹਨ, ਭਾਵੇਂ ਆਦੀ ਹੋਵੇ, ਭਾਵੇਂ ਵਿਆਧੀ ਹੋਵੇ, ਭਾਵੇਂ ਉਪਾਧੀ ਹੋਵੇ, ਉਹ ਆਪਣਾ ਝੰਡਾ ਵਿੱਚ ਗੱਡ ਦਿੰਦੇ ਹਨ, ਆਪਣਾ ਰਾਜ ਕਾਇਮ ਕਰ ਦਿੰਦੇ ਹਨ। ਆਪਣੇ ਜੀਵਨ ਦੇ ਉੱਪਰ ਮਨੁੱਖ ਦਾ ਆਪਣਾ ਨਿਸ਼ਾਨ ਨਹੀਂ ਹੁੰਦਾ ਹੈ, ਆਪਣਾ ਰਾਜ ਨਹੀਂ ਹੁੰਦਾ ਹੈ, ਇਹਨਾਂ ਦੁੱਖਾਂ ਦਾ ਰਾਜ ਹੋ ਜਾਂਦਾ ਹੈ, ਦੁੱਖਾਂ ਦਾ ਝੰਡਾ ਗੱਡਿਆ ਜਾਂਦਾ ਹੈ। ਉਹ ਝੰਡਾ ਕਿਵੇਂ ਕੱਟਿਆ ਜਾਵੇ, ਆਪਣਾ ਝੰਡਾ ਜਿਹੜਾ ਹੈ ਸੁੱਖਾਂ ਵਾਲਾ ਉਹ ਕਿਵੇਂ ਲੱਗੇ, ਉਸਦਾ ਸਤਿਗੁਰੂ ਪਾਤਸ਼ਾਹ ਜੀ ਨਿਰਣਾ ਕਰਦੇ ਹਨ, ਸਾਨੂੰ ਸਮਝਾਉਂਦੇ ਹਨ ਕਿ ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ। ਕਹਿੰਦੇ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ, ਸਾਡੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਅਸੀਂ ਦੁਸ਼ਮਣ ਦਾ ਝੰਡਾ ਕੱਟ ਸਕੀਏ। ਸਤਿਗੁਰੂ ਜੀ ਨੇ ਸਾਡੀ ਸਹਾਇਤਾ ਕੀਤੀ। ਫਿਰ ਕਹਿੰਦੇ ਦੁਸ਼ਮਣ ਦਾ ਨਿਸ਼ਾਨ ਜਿਹੜਾ ਸੀ ਨਾ ਕੱਟਿਆ, ਫਿਰ ਸਾਡਾ ਨਿਸ਼ਾਨ ਜਿਹੜਾ ਸੀ ਨਾ ਸਾਡੇ ਜੀਵਨ ਦੇ ਵਿੱਚ ਲੱਗਿਆ। ਅਨੇਕਾਂ ਹੀ ਪ੍ਰਸੰਗ ਹਨ, ਅਨੇਕਾਂ ਹੀ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਹਨ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੀ ਸਹਾਇਤਾ ਮੰਗੀ, ਸਤਿਗੁਰੂ ਜੀ ਨੇ ਉਹਨਾਂ ਦੀ ਸਹਾਇਤਾ ਕੀਤੀ। ਕਿਉਂਕਿ ਪਾਤਸ਼ਾਹ ਜੀ ਦਾ ਇਹ ਬਿਰਧ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਕਹੈ ਸੇਵਕ, ਤਤਕਾਲ ਹੋਏ ਆਵੈ। ਭਾਈ ਕਟਾਰੂ ਜੀ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੂਲ ਰੂਪ ਦੇ ਵਿੱਚ ਤਿੰਨ ਉਪਦੇਸ਼ ਬਖਸ਼ਿਸ਼ ਕੀਤੇ ਸਨ, ਜਿਹੜੇ ਗੁਰਮਤਿ ਦੇ ਮੂਲ ਉਪਦੇਸ਼ ਹਨ। ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ। ਆਖਿਆ ਧਰਮ ਦੀ ਕਿਰਤ ਕਰਨੀ ਹੈ, ਬੇਈਮਾਨੀ ਨਹੀਂ ਕਰਨੀ ਹੈ। ਧੰਨ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ 52 ਬਚਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਬਚਨ ਇਹ ਲਿਖਿਆ, ਕਿਰਤ ਧਰਮ ਦੀ ਕਰਨੀ, ਫਿਰ ਅੱਗੋਂ ਧਰਮ ਦੀ ਯਾਤਰਾ ਸ਼ੁਰੂ ਹੋਵੇਗੀ, ਉਸ ਤੋਂ ਬਿਨਾਂ ਨਹੀਂ ਸ਼ੁਰੂ ਹੋਵੇਗੀ। ਜੇ ਪਾਪ ਦੀ ਕਮਾਈ ਹੈ ਫਿਰ ਧਰਮ ਦੀ ਯਾਤਰਾ ਨਹੀਂ ਸ਼ੁਰੂ ਹੋਵੇਗੀ। ਦੂਸਰਾ, ਜਿੱਥੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ, ਸਿਮਰਨ ਕਰਨਾ, ਉੱਥੇ ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ, ਚੱਲਦਿਆਂ, ਫਿਰਦਿਆਂ ਪਰਮਾਤਮਾ ਦਾ ਸਿਮਰਨ ਕਰਨਾ। ਤੀਸਰਾ, ਆਪਣੇ ਧਰਮ ਦੀ ਕਿਰਤ ਦੇ ਵਿੱਚੋਂ ਫਿਰ ਵੰਡ ਕੇ ਛਕਣਾ, ਐਸਾ ਉਪਦੇਸ਼ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਜੋ ਭਾਈ ਕਟਾਰੂ ਜੀ ਨੇ ਆਪਣੇ ਪੱਲੇ ਦੇ ਨਾਲ ਬੰਨ੍ਹ ਲਿਆ, ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ। ਹੁਣ ਭਾਈ ਕਟਾਰੂ ਜੀ ਧਰਮ ਦੀ ਕਿਰਤ ਕਰਦੇ ਹਨ, ਕੋਈ ਹੇਰਾ ਫੇਰੀ ਨਹੀਂ, ਕੋਈ ਬੇਈਮਾਨੀ ਨਹੀਂ, ਕੁਦਰਤੀ ਗੱਲ ਹੈ। ਜਿਹੜਾ ਧਰਮ ਦੇ ਰਸਤੇ ਦੇ ਉੱਪਰ ਚੱਲਦਾ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਫਿਰ ਸੋਭਾ ਤਾਂ ਹੁੰਦੀ ਹੈ। ਦੂਸਰੀ ਗੱਲ ਇਹ ਜ਼ਰੂਰੀ ਨਹੀਂ ਵੀ ਜਿਹੜੇ ਸਤਿਪੁਰਸ਼ ਹਨ ਕਿਸੇ ਨੂੰ ਮਾੜਾ ਨਹੀਂ ਆਖਦੇ, ਕਿਸੇ ਦੀ ਨਿੰਦਾ ਨਹੀਂ ਕਰਦੇ ਹਨ, ਕਿਸੇ ਨੂੰ ਨੀਵਾਂ ਨਹੀਂ ਵਿਖਾਉਂਦੇ ਹਨ, ਕਿਸੇ ਦੇ ਨਾਲ ਦੁਸ਼ਮਣੀ ਨਹੀਂ ਕਰਦੇ ਹਨ। ਇਸ ਦਾ ਇਹ ਮਤਲਬ ਨਹੀਂ ਵੀ ਗੁਰਮੁਖਾਂ ਦੇ ਕੋਈ ਦੁਸ਼ਮਣ ਨਹੀਂ ਹੁੰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਸ਼ਬਦ ਲਿਖਿਆ ਹੈ, ਬਚਨ ਲਿਖਿਆ ਹੈ, ਆਪੇ ਦੈਂਤ ਲਾਏ ਦਿੱਤੇ ਸੰਤ ਜਨਾ ਕਉ, ਆਪੇ ਰੱਖ ਸੋਈ। ਕਹਿੰਦੇ ਇਹ ਵੀ ਇੱਕ ਪਰਮਾਤਮਾ ਦੀ ਖੇਡ ਹੈ। ਇੱਕ ਪਾਸੇ ਪਰਮਾਤਮਾ ਸੰਤਾਂ ਦੇ ਉਲਟ ਦੈਂਤਾਂ ਨੂੰ, ਦੁਸ਼ਟਾਂ ਨੂੰ ਖੜਿਆਂ ਕਰ ਦਿੰਦਾ ਹੈ, ਦੂਸਰੇ ਪਾਸੇ ਸੰਤਾਂ ਦੀ ਸਹਾਇਤਾ ਕਰਨ ਵਾਸਤੇ ਆਪ ਅੱਪੜ ਜਾਂਦਾ ਹੈ, ਆਪ ਪਹੁੰਚ ਜਾਂਦਾ ਹੈ। ਇਹ ਵੀ ਉਸ ਦੀ ਅਦਬ ਖੇਡ ਹੈ। ਐਪੇ ਦੈਂਤ ਲਾਏ ਦਿੱਤੇ ਸੰਤ ਜਨਾਂ ਕੋ, ਆਪੇ ਰੱਖ ਸੋਈ। ਹੁਣ ਭਾਈ ਕਟਾਰੂ ਜੀ ਦੇ ਜਿਹੜੇ ਮੁਖਾਲਫਤ ਕਰਨ ਵਾਲੇ ਹਨ ਉਹ ਇੱਕ ਪਾਸੇ ਖੜੇ ਹੋ ਜਾਂਦੇ ਹਨ, ਉਹਨਾਂ ਨੇ ਬੇਈਮਾਨੀ ਕੀਤੀ, ਹੇਰਾ ਫੇਰੀ ਕੀਤੀ, 5 ਪੈਸਿਆਂ ਦੇ ਵੱਟੇ ਦਾ ਵਾਧਾ ਘਾਟਾ ਕਰ ਦਿੱਤਾ ਅਤੇ ਨਾਲ ਹੀ ਸ਼ਿਕਾਇਤ ਲਗਾ ਦਿੱਤੀ ਹਾਕਮ ਦੇ ਕੋਲ ਕਿ ਇਹ ਤਾਂ ਬੇਈਮਾਨੀ ਕਰ ਰਹੇ ਹਨ, ਹੇਰਾ ਫੇਰੀ ਕਰ ਰਹੇ ਹਨ, ਘੱਟ ਤੋਲ ਰਹੇ ਹਨ। ਜਦ ਭਾਈ ਕਟਾਰੂ ਜੀ ਨੂੰ ਪਤਾ ਚੱਲਿਆ, ਆਖਣ ਲੱਗੇ ਵੀ ਮੈਂ ਤਾਂ सही रस्ते दे पर चल रहा हाँ, इन्हां दे मन दे विच भरम जरूर हो गया है, भुलेखा जरूर पै गया है। सतपुरश हमेशा एक रासी रहिंदे हन, संसार दे लोगां नूं जरूर भ्रांति हो जाती है, भरम पैदा हो जाता है भी शायद गलत हो गए हैं, कई बार सही समझण लग पैंदे हन, कई बार गलत समझण लग पैंदे हन, इह संसार दे लोगां दी गल है। पर सतपुरश हमेशा एक रस ही अपने जीवन बतीत करते हैं। फिर सिख का जिहड़ा जीवन है, असूल है, महाराज जी ने आख्या सी भी कोई भीड़ बने, कोई मुश्किल बने तो अरदास करनी है। वख वख तरह के साधन हैं गुरु घर दे विच, कोई घंटा दो घंटे सेवा करके फिर अरदास करता है, चलो सिद्धि भी कर ली जाए कोई गल नहीं है, पर थोड़ी जी हाजरी लवाई जाए ना फिर बहुती बरकत बनती है। कोई गुरु के अमृत सरोवर दे विच इशनान करके अरदास करता है, कोई बाणी पढ़ के अरदास करता है, कोई सिमरन करके अरदास करता है। इस दे साडे कोल बहुत सारे इतिहासक तत्थ मौजूद हैं, प्रमाण हैं। भाई मक्खण शाह सीधी अरदास नहीं करते हैं, भाई संतोख सिंह जी ने लिखा है पहला जपजी साहब जी का पाठ करते हैं फिर अरदास करते हैं। हम भाई कटारू जी ने भी हाजरी लवाई है, सतगुरु जी ने याद किया है, सतगुरु जी ने ध्याया है, सतगुरु जी के चरणों के फिर अरदास की कि महाराज सच्चे पातशाह मेरी लाज रखो। भावें इन्हों लोगों को भ्रांति हो गई है कि मैं बेईमान हाँ, हेरा फेरी करता हाँ, पर तुहानू तो पता है, तुसी लाज रखो। और इतिहासकारों ने जिक्र किया है कि इधर पंचम पातशाह श्री गुरु अर्जन देव महाराज जी के चरणों के किसी गुरसिख ने पांच पैसे जिहड़े सन वह मत्था टेकिया, महाराज सच्चे पातशाह उन्होंने हाथ दे उपर रख के कदे खब्बे हाथ उपर रखते हैं, कदे सज्जे हाथ दे उपर रखते हैं, क्योंकि दूसरे पासे हाकम जिहड़े सन तौल कर रहे सन, वट्टे नूं कदे उधर रखते कदे उधर रखते, पर महाराज सच्चे पातशाह उस पांच प्यासियां दा जिहड़ा वजन सी ना अमृतसर दे विच ही बैठे हुए पूरा करी जा रहे हैं। यह पूरे सतगुरु की वडियाई। मानयोग मस्कीन साहब जी क्या करते सन कि कोई नकली निरंकारी, कोई राधा स्वामी, कोई नकली गुरु जिहड़ा है ना अपने सेवकों की इस तरह लाज पैज नहीं रख सकता है। वो नकली गुरु कितने बैठा होंदा है, उहदा सेवक कितने भीड़ दे विच फसिया होंदा है, वह किवें लाज पैज रखेगा। ऐसा पूरा सतगुरु ही कर सकता है, गुप्त रूप दे विच पहुंच के सहायता करते हैं। इस तरह महाराज सच्चे पातशाह जी ने भाई कटारू जी की पैज रखी, लाज रखी। सब संत जी अरदास करन दा भावे सारयां नूं हक है, कोई भी कर सकता है, पर जेकर आपां सतगुरु जी दे कोलों सहायता मंगनी है फिर साडा फर्ज बनता है भी गुरु के मत के अनुसार अपना जीवन जीवीए, यह भी जरूरी है। भाई साहब भाई गुरदास साहब जी के बचन हैं, गुरसिख संगत मिलाप को प्रताप ऐसो, पत बरत एक टेक दुबदा निवारी है। कहिंदे सिख का जीवन सुहागण दे जीवन वाला हुंदा है, उस वर्गा हुंदा है, जिवें सुहागण सारयां दा सन्मान करदी है, सारयां दा सत्कार करदी है, पर जिहड़ा उसदे जीवन दे विच अस्थान अपने पति वास्ते है वह होर किसी वास्ते नहीं। सिख सारे धर्मां दा सन्मान करदा है, सत्कार करदा है, पर सिख दे दिल की गहराई दे विच जेड़ा सन्मान धन श्री गुरु ग्रंथ साहिब महाराज जी का है वह होर किसी का नहीं। गुरसिख संगत मिलाप को प्रताप ऐसो पत बरत एक टेक दुबदा निवारी है। पूछत न ज्योतक औ वेद थित वार काशे ग्रह औ नक्षत्र की न शंका उरधारी है। कहिंदे होवे गुरु दा सिख गल दे विच पाई होए कृपान तुरिया फिरे ज्योतिषियां दे कोल पांधियां दे कोल तां बड़ी शर्म वाली गल है। गुरु दे विच विश्वास रखना चाहीदा है, भरोसा रखना चाहीदा है। इन्हां विचारां दे विच फसिया रहे अज मंगलवार है जी, अज वीरवार है जी, अज शनिवार है, इन्हां चक्करां विच ही फसिया रहे। महाराज कहिंदे भाई गुरदास साहिब जी कहिंदे इह सिक्खी नहीं है। गुरसिख संगत मिलाप को प्रताप ऐसो पत बरत एक टेक दुबदा निवारी है। पूछत न ज्योतक औ वेद थित वार काशे ग्रह औ नक्षत्र की न शंका उरधारी है। जानत न सगन लगन आन देव सेव शब्द सुरत लिव निहो निरंकारी है। सिख संत बालक श्री गुरु प्रतपालक होए जीवन मुक्त गत ब्रह्म विचारी है। कहिंदे जे सिख बालक हो जाता है सतगुर उसदे प्रतपालक हो जाते हैं। इस करके सतगुरु पातशाह महाराज जी जिज्ञासु रूप होके सानू समझा रहे हैं। जिवें जिवें महाराज जी बख्शिश कर रहे हैं आओ लड़ीवार आपां सरवण करिए। एक बारी सारी संगत प्यार नाल आखो जी सतनाम श्री वाहे गुरु साहिब जी।
सतनाम श्री वाहे गुरु साहिब जी। तना श्री महला पंजवा मेरा लागे राम संगेत।
तनासरी राग दे विच श्री गुरु अर्जन देव महाराज सच्चे पातशाह जी फरमाते हैं कि मेरा उस रमे हुए राम जिसका घट घट दे विच वासा है, जो जल थल महील पूरिया स्वामी सिरजनहार अनक भांत हो पसरिया नानक एक ओंकार जो सारे पासे व्यापक है, उस राम दे नाल उस परमात्मा दे नाल उस वाहिगुरु जी दे नाल मेरा प्रेम लग गया है, हित लग गया है, उस दे नाल मेरा प्यार पै गया है।
सतगुर मेरा सदा सहाई जिन दुख का काटिया टेद।
महाराज कहिंदे सतगुरु मेरा सदा ही सहाई है, मेरी सदा ही सहायता करन वाला है। जिथे मर्जी सेवक होवे सतगुरु नूं याद करे सतगुरु उसकी सहायता करदे हन। भाई त्रिलोका जी की सहायता कीती, काठ की कृपान सी महाराज सचे पातशाह जी ने लोहे की कृपान रूप दे विच उह सारी कला वरता दिती, मक्खन शाह लुबाणे की सहायता कीती, बरेती दे विच जहाज फसिया सी। भाव के सतगुरु जिथे भी गुरसिख सतगुरु जी नूं याद करदा है सतगुरु उथे सहायता करन दे विच समर्थ हन। जिथे होर कोई भैन भरा साख संबंधी रिश्तेदार सहायता करन दे विच समर्थ नहीं हो सकता, तिथे तू समर्थ जिथे कोई नाहे उथे तेरी रख अग्नि उधर नाहे। सतगुरु उथे ही सहायता करदे हन, उथे ही अपन जांदे हन।
हाथ ਦੇ ਰਾਖੇ ਆਪਣਾ ਤਾਰੇ ਬਿਰਥਾ ਸਗਲ ਮਿਟਾਈ।
ਜਿਨ ਦੁੱਖ ਕਾ ਕਾਟਿਆ ਕੇਤ, ਜਿਸ ਸਤਿਗੁਰੂ ਜੀ ਨੇ ਕਹਿੰਦੇ ਦੁੱਖਾਂ ਵਾਲਾ ਜਿਹੜਾ ਨਿਸ਼ਾਨ ਸੀ, ਝੰਡਾ ਸੀ, ਉਹ ਕੱਟ ਦਿੱਤਾ ਹੈ। ਕਿਉਂਕਿ ਨਾਲ ਦੀ ਨਾਲ ਇਹ ਸ਼ਬਦ ਪ੍ਰਥਾਏ ਸਾਖੀ ਵੀ ਹਨ। ਗੁਰੂ ਘਰ ਦੇ ਵਿੱਚ ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਉੱਪਰ ਚੇਚਕ ਦਾ ਹਮਲਾ ਹੁੰਦਾ ਹੈ, ਅਰਦਾਸ ਕਰਦੇ ਹਨ, ਗੁਰੂ ਪਰਮੇਸ਼ਰ ਸਹਾਇਤਾ ਕਰਦੇ ਹਨ, ਰਹਿਮਤ ਕਰਦੇ ਹਨ, ਫਿਰ ਸ਼ੁਕਰਾਨੇ ਵਜੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਹੀ ਸ਼ਬਦ ਉਚਾਰਨ ਕੀਤੇ, ਜਿਸ ਤਰ੍ਹਾਂ ਜ਼ਿਕਰ ਹੈ, ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਜਦ ਤਾਪ ਦਾ ਹਮਲਾ ਹੁੰਦਾ ਹੈ ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਰੀਰ ਦੇ ਉੱਪਰ, ਉਸ ਵਕਤ ਵੀ ਅਰਦਾਸ ਕਰਦੇ ਹਨ, ਮਹਾਰਾਜ ਸਹਾਇਤਾ ਕਰਦੇ ਹਨ, ਗੁਰੂ ਨਾਨਕ ਸਾਹਿਬ ਫਿਰ ਸ਼ੁਕਰਾਨੇ ਵਜੋਂ ਫਰਮਾਉਂਦੇ ਹਨ, ਮੇਰਾ ਸਤਿਗੁਰੂ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋਆ, ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ, ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਕਹਿੰਦੇ ਜਿੱਥੇ ਸਾਡੇ ਜੀਵਨ ਦੇ ਵਿੱਚ ਇਹ ਦੁੱਖਾਂ ਦਾ ਨਿਸ਼ਾਨ ਝੁੰਡ ਰਿਹਾ ਸੀ, ਦੁੱਖਾਂ ਨੇ ਆਪਣਾ ਰਾਜ ਕਾਇਮ ਕੀਤਾ ਹੋਇਆ ਸੀ, ਨਿਸ਼ਾਨ ਦਾ ਭਾਵ ਹੁੰਦਾ ਹੈ ਰਾਜ, ਜਿਹਦਾ ਨਿਸ਼ਾਨ ਝੁੰਡਦਾ ਹੋਏ ਉਹਦਾ ਹੀ ਰਾਜ ਹੁੰਦਾ ਹੈ। ਕਹਿੰਦੇ ਪਹਿਲਾਂ ਦੁੱਖਾਂ ਵਾਲਾ ਝੰਡਾ ਝੁੰਡ ਰਿਹਾ ਸੀ, ਉਹ ਸਤਿਗੁਰੂ ਜੀ ਨੇ ਮੇਰੀ ਸਹਾਇਤਾ ਕਰਕੇ ਉਸਨੂੰ ਕੱਟ ਦਿੱਤਾ ਹੈ। ਜਿਨ ਦੁੱਖ ਕਾ ਕਾਟਿਆ ਕੇਤ, ਹੋਰ ਕਹਿੰਦੇ ਇਹ ਸੁੱਖਾਂ ਵਾਲਾ ਜਿਹੜਾ ਨਿਸ਼ਾਨ ਹੈ ਨਾ, ਇਹ ਸਤਿਗੁਰੂ ਜੀ ਨੇ ਝੁਲਾ ਦਿੱਤਾ ਹੈ। ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਹੱਥ ਦੇ ਰੱਖੇ ਆਪਣਾ ਕਾਰ, ਬਿਰਥਾ ਸਗਲ ਮਿਟਾਈ।
ਸਤਿਗੁਰੂ ਜੀ ਨੇ ਆਪਣਾ ਜਾਣ ਕੇ ਹੱਥ ਦੇ ਕੇ ਕਹਿੰਦੇ ਰੱਖਿਆ ਕੀਤੀ, ਬਚਾਇਆ ਹੈ। ਬਿਰਥਾ ਤੋਂ ਭਾਵ ਹੈ ਪੀੜਾ, ਹਰ ਪ੍ਰਕਾਰ ਦੀ ਪੀੜਾ ਸਤਿਗੁਰੂ ਜੀ ਨੇ ਰਹਿਮਤ ਕਰਕੇ ਮਿਟਾ ਦਿੱਤੀ ਹੈ। ਬੰਦਾ ਜਿੰਨਾ ਮਰਜ਼ੀ ਚਾਰੇ ਪਾਸਿਓਂ ਤੋਂ ਤਾਕਤਵਰ ਹੋਵੇ, ਪਰ ਫਿਰ ਵੀ ਦੁੱਖਾਂ ਦੇ ਨਾਲ ਲੜਨ ਦੇ ਵਿੱਚ ਸਮਰੱਥ ਨਹੀਂ ਹੁੰਦਾ, ਦੁਸ਼ਮਣ ਦੇ ਨਾਲ ਲੜਨ ਦੇ ਵਿੱਚ ਸਮਰੱਥ ਨਹੀਂ ਹੁੰਦਾ, ਸਹਾਇਤਾ ਦੀ ਲੋੜ ਹੁੰਦੀ ਹੈ। ਬਹਾਦਰ ਸ਼ਾਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਨਾ, ਮਹਾਰਾਜ ਭਾਵੇਂ ਮੇਰੇ ਕੋਲ ਬਹੁਤ ਸਾਰੀ ਫੌਜ ਹੈ, ਹਾਥੀ ਘੋੜੇ ਹਨ, ਤੋਪਾਂ ਹਨ, ਸੈਨਾ ਹੈ, ਪਰ ਮੈਨੂੰ ਪਤਾ ਹੈ ਵੀ ਤੁਹਾਡੀ ਸਹਾਇਤਾ ਤੋਂ ਬਗੈਰ ਮੇਰੀ ਖੇਡ ਨਹੀਂ ਬਣ ਸਕਦੀ, ਮੈਨੂੰ ਰਾਜ ਨਹੀਂ ਮਿਲ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਹਾਇਤਾ ਕੀਤੀ ਨਾ, ਉਸਨੂੰ ਰਾਜ ਦਵਾਇਆ। ਜਦ ਆਗਰੇ ਤਖ਼ਤ ਦੇ ਉੱਪਰ ਬੈਠਦਾ ਫਿਰ ਇਹ ਸ਼ਬਦ ਦੁਹਰਾਉਂਦਾ ਹੈ, ਇਤਿਹਾਸਕਾਰਾਂ ਨੇ ਲਿਖੇ ਹਨ, ਮਹਾਰਾਜ ਭਾਵੇਂ ਮੇਰੇ ਕੋਲ ਹਾਥੀ ਘੋੜੇ ਸਨ, ਸੈਨਾ ਸੀ, ਫੌਜਾਂ ਸਨ, ਤੋਪਾਂ ਸਨ, ਪਰ ਤੁਹਾਡੀ ਸਹਾਇਤਾ ਤੋਂ ਬਗੈਰ ਮੈਂ ਰਾਜ ਤੇ ਨਹੀਂ ਬੈਠ ਸਕਦਾ ਸੀ। ਤੁਸੀਂ ਸਹਾਇਤਾ ਕੀਤੀ ਤਾਂ ਮੈਨੂੰ ਤਖ਼ਤ ਮਿਲਿਆ ਹੈ, ਇਹ ਸੱਚਾਈ ਹੈ। ਜਦ ਤੱਕ ਸਤਿਗੁਰੂ ਕਿਸੇ ਦੀ ਸਹਾਇਤਾ ਨਹੀਂ ਨਾ ਕਰਦੇ ਹਨ, ਉਦੋਂ ਤੱਕ ਕਿਸੇ ਨੂੰ ਕਾਮਯਾਬੀ ਨਹੀਂ ਮਿਲਦੀ ਹੈ। ਕਹਿੰਦੇ ਸਤਿਗੁਰੂ ਮੇਰਾ ਸਦਾ ਸਹਾਈ, ਸਦਾ ਹੀ ਸਤਿਗੁਰੂ ਮੇਰੀ ਸਹਾਇਤਾ ਕਰਨ ਵਾਲੇ ਹਨ, ਤਾਂ ਕਾਮਯਾਬੀਆਂ ਮਿਲਦੀਆਂ ਹਨ, ਤਾਂ ਬੁਲੰਦੀਆਂ ਮਿਲਦੀਆਂ ਹਨ। ਜਿਨ੍ਹਾਂ ਨੇ ਦੁੱਖਾਂ ਵਾਲਾ ਨਿਸ਼ਾਨ ਕੱਟ ਦਿੱਤਾ, ਸੁੱਖਾਂ ਦਾ ਝੰਡਾ ਝੁਲਾ ਦਿੱਤਾ, ਆਪਣਾ ਜਾਣ ਕੇ ਹੱਥ ਦੇ ਕੇ ਰੱਖਿਆ, ਸਾਰੀ ਪੀੜਾ ਜਿਹੜੀ ਸੀ ਨਾ ਸਤਿਗੁਰੂ ਜੀ ਨੇ ਮਿਟਾ ਦਿੱਤੀ ਹੈ, ਦੂਰ ਕਰ ਦਿੱਤੀ।
ਦੱਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ।
ਮਹਾਰਾਜ ਕਹਿੰਦੇ ਜਿਹੜੇ ਸਾਡੇ ਨਿੰਦਕ ਸਨ, ਸਨ ਉਹਨਾਂ ਦੇ ਸਤਿਗੁਰੂ ਜੀ ਨੇ ਮੁੱਖ ਕਾਲੇ ਕਰ ਦਿੱਤੇ, ਕਿਉਂਕਿ ਦੋਖੀਆਂ ਦੇ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ, ਇੱਥੇ ਵੀ ਉੱਥੇ ਵੀ ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਭਾਵ ਉਹ ਸਿਰ ਚ ਚੁੱਕ ਕੇ ਸੰਸਾਰ ਦੇ ਵਿੱਚ ਵਿਚਰਨ ਜੋਗੇ ਨਹੀਂ ਹੁੰਦੇ ਹਨ, ਜੀਣ ਜੋਗੇ ਨਹੀਂ ਹੁੰਦੇ ਹਨ। ਇੱਕ ਪ੍ਰਤੀਕ ਵਜੋਂ ਵੀ ਵਰਤਿਆ ਹੈ, ਪ੍ਰਤੱਖ ਰੂਪ ਵਿੱਚ ਵੀ ਮੂੰਹ ਕਾਲਾ ਹੁੰਦਾ ਹੈ, ਇੱਕ ਪ੍ਰਤੀਕ ਵੀ ਵਰਤਿਆ ਹੈ। ਜਿਵੇਂ ਜਿਹਦਾ ਮੂੰਹ ਕਾਲਾ ਹੋਵੇ ਮੂੰਹ ਉੱਚਾ ਨਹੀਂ ਨਾ ਕਰ ਸਕਦਾ, ਇਸੇ ਤਰ੍ਹਾਂ ਜਿਹੜੇ ਬੰਦੇ ਦੀ ਬੇਇੱਜ਼ਤੀ ਹੋ ਜਾਵੇ, ਜਿਹੜਾ ਬੰਦਾ ਧਰਮ ਤੋਂ ਹਾਰ ਜਾਵੇ, ਮੂੰਹ ਉੱਚਾ ਨਹੀਂ ਕਰ ਸਕਦਾ ਸੰਸਾਰ ਦੇ, ਉਸਨੂੰ ਮੂੰਹ ਨੀਵਾਂ ਕਰਨਾ ਪੈਂਦਾ ਹੈ, ਫਿਰ ਚੱਲਣਾ ਪੈਂਦਾ ਹੈ। ਕਹਿੰਦੇ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ, ਰਹਿਮਤ ਕੀਤੀ, ਜਿਹੜੇ ਦੋਖੀ ਸਨ, ਨਿੰਦਕ ਸਨ, ਉਹ ਹੁਣ ਮੂੰਹ ਉੱਚਾ ਨਹੀਂ ਕਰਦੇ ਹਨ, ਪ੍ਰਤੀਕ ਵਜੋਂ ਸ਼ਬਦ ਵਰਤਦੇ ਹਨ ਕਿ ਮੰਨ ਲਓ ਪਾਤਸ਼ਾਹ ਜੀ ਨੇ ਉਹਨਾਂ ਦੇ ਮੂੰਹ ਕਾਲੇ ਕਰ ਦਿੱਤੇ ਹਨ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ, ਅਹੰਕਾਰੀਆਂ ਨੂੰ ਹਮੇਸ਼ਾ ਪਿੱਠ ਮਿਲਦੀ ਹੈ ਨਿੰਦਕਾਂ ਨੂੰ। ਇਸ ਕਰਕੇ ਕਹਿੰਦੇ ਆਪਣੇ ਸੇਵਕਾਂ ਦੇ ਮਾਲਕ ਆਪ ਸਹਾਇਤਾ ਕਰਦੇ ਹਨ।
ਸੱਚਾ ਸਾਹਿਬ ਹੋਇਆ ਰਖਵਾਲਾ, ਰੱਖ ਲਈਏ ਕੰਠ ਲਾਏ।
ਸੱਚਾ ਸਾਹਿਬ ਜੋ ਤਿੰਨ ਕਾਲ ਸੱਚਾ ਹੈ, ਵਾਹਿਗੁਰੂ ਪਰਮੇਸ਼ਰ ਕਹਿੰਦੇ ਆਪਣੇ ਸੇਵਕਾਂ ਦਾ ਹਮੇਸ਼ਾ ਹੀ ਰਖਵਾਲਾ ਬਣਦਾ ਹੈ, ਉਹਨਾਂ ਦੀ ਰੱਖਿਆ ਕਰਦਾ ਹੈ, ਆਪਣੇ ਸੇਵਕਾਂ ਨੂੰ ਆਪਣੇ ਕੰਠ ਦੇ ਨਾਲ ਲਾ ਕੇ ਰੱਖਦਾ ਹੈ, ਆਪਣੇ ਗਲੇ ਦੇ ਨਾਲ ਲਾ ਕੇ ਰੱਖਦਾ ਹੈ, ਕਦੇ ਵੀ ਆਪਣੇ ਤੋਂ ਦੂਰ ਨਹੀਂ ਹੋਣ ਦਿੰਦਾ ਹੈ।
ਗੁਰ ਭਉ ਭਵੇ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ।
ਇਸ ਤਰ੍ਹਾਂ ਜਿਹੜੇ ਮਾਲਕ ਦੇ ਸੇਵਕ ਹਨ, ਉਹ ਕਹਿੰਦੇ ਮਾਲਕ ਦੇ ਗੁਣ ਸਦਾ ਵਾਸਤੇ ਗਾਉਂਦੇ ਰਹਿੰਦੇ ਹਨ, ਗੁਣ ਗਾ ਗਾ ਕੇ ਕਹਿੰਦੇ ਫਿਰ ਉਹ ਨਿਰਭਉ ਹੋ ਜਾਂਦੇ ਹਨ, ਉਹਨਾਂ ਦੇ ਜੀਵਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ ਰਹਿ ਜਾਂਦਾ, ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿ ਜਾਂਦਾ, ਕਿਉਂਕਿ ਪਾਪ ਹੀ ਕੋਈ ਨਹੀਂ ਕਰਨਾ, ਫਿਰ ਡਰਨਾ ਕਿਹੜੀ ਗੱਲੋਂ ਹੈ। ਸੋ ਡਰੈ ਜੇ ਪਾਪ ਕਮਾਉਂਦਾ। ਪਾਪੀ ਲੋਕ ਡਰਦੇ ਫਿਰਦੇ ਹਨ, ਜਿਹਨੇ ਪਾਪ ਹੀ ਕੋਈ ਨਹੀਂ ਕਰਨਾ ਸਤਿਗੁਰ ਦੀ ਮਿਹਰ ਨਾਲ, ਉਹਨੇ ਡਰਨਾ ਕਿਹੜੀ ਗੱਲੋਂ ਹੈ ਫਿਰ। ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਵਿਗਸੇਤ। ਜਿਹੜੇ ਧਰਮੀ ਪੁਰਸ਼ ਹੁੰਦੇ ਹਨ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਵਿਗਾਸ ਹੁੰਦਾ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ਼। ਆਓ ਜੋ ਲੜੀਵਾਰ ਸ਼ਬਦ ਹੈ, ਪਾਤਸ਼ਾਹ ਮਹਾਰਾਜ ਜਿਵੇਂ ਆਪਾਂ ਨੂੰ ਲੜੀਵਾਰ ਸ਼ਬਦ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਜੋ ਆਖਰੀ ਅਰਥ ਹਨ ਆਪਾਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਮਾਵਸਿਆ ਚੰਦ ਗੁਪਤ ਗਾਨਾਰ।
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ, ਥਿੱਤਾਂ ਦੁਆਰਾ ਆਪਾਂ ਨੂੰ ਸਿੱਖਿਆ ਦੇ ਰਹੇ ਹਨ, ਜਿੱਥੇ ਪਿੱਛੇ ਆਪਾਂ 14 ਥਿੱਤਾਂ ਦੁਆਰਾ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕੀਤਾ ਹੈ, ਗ੍ਰਹਿਣ ਕੀਤਾ ਹੈ, ਕਿਉਂਕਿ ਪੂਰਨਮਾਸ਼ੀ ਤੋਂ ਲੈ ਕੇ ਅਮਾਵਸ ਤੱਕ, ਮੱਸਿਆ ਤੱਕ 15 ਥਿੱਤਾਂ ਬਣਦੀਆਂ ਹਨ। ਪਿੱਛੇ 14 ਥਿੱਤਾਂ ਦਾ ਜ਼ਿਕਰ ਹੋ ਚੁੱਕਾ ਹੈ। ਅਮਾਵਸ ਦੀ ਥਿੱਤ 15ਵੀਂ ਥਿੱਤ ਹੈ, ਔਰ ਜਿਸ ਤਰ੍ਹਾਂ ਸਾਧ ਸੰਗਤ ਜੀ ਪੂਰਨਮਾਸ਼ੀ ਤੋਂ ਲੈ ਕੇ ਮੱਸਿਆ ਤੱਕ ਚੰਦਰਮਾ ਜਿਹੜਾ ਹੈ ਨਾ, ਫਿਰ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ, ਸਹਿਜੇ ਸਹਿਜੇ ਉਸਦੀ ਕਲਾ ਘਟਦੀ ਜਾਂਦੀ ਹੈ, ਘਟਦੀ ਜਾਂਦੀ ਹੈ। ਮੱਸਿਆ ਵਾਲੇ ਦਿਨ ਪੂਰਨ ਰੂਪ ਦੇ ਵਿੱਚ ਅਲੋਪ ਹੋ ਜਾਂਦਾ ਹੈ, ਆਪਾਂ ਕਹਿ ਦਿੰਦੇ ਮੱਸਿਆ ਦੀ ਰਾਤ, ਭਾਵ ਕਾਲੀ ਬੋਲੀ ਰਾਤ। ਮਹਾਰਾਜ ਗੁਰੂ ਜੀ ਸਮਝਾ ਰਹੇ ਹਨ, ਅਮਾਵਸ ਦੁਆਰਾ ਸਾਨੂੰ ਸਿੱਖਿਆ ਦੇ ਰਹੇ ਹਨ ਕਿ ਅਮਾਵਸ ਵਾਲੀ ਰਾਤ ਜਿਹੜਾ ਚੰਦਰਮਾ ਹੈ ਉਹ ਗਗਨਾਰ ਆਕਾਸ਼ ਦੇ ਵਿੱਚ ਅਲੋਪ ਹੋ ਜਾਂਦਾ ਹੈ, ਆਕਾਸ਼ ਦੇ ਵਿੱਚ ਗੁਪਤ ਹੋ ਜਾਂਦਾ ਹੈ।
ਜੋ ਗਿਆਨੀ ਸ਼ਬਦ ਵਿਚਾਰ
ਮਹਾਰਾਜ ਜੀ ਸਿੱਖਿਆ ਦਿੰਦੇ ਹਨ ਕਿ ਇਹ ਗਿਆਨਵਾਨੋ, ਇਹ ਗਿਆਨੀ ਜਨੋ, ਇਸ ਵਿਚਾਰ ਨੂੰ ਸਮਝਣਾ ਕਰੋ, ਇਸ ਵਿਚਾਰ ਨੂੰ ਬੁੱਝਣਾ ਕਰੋ। ਕਿਉਂਕਿ ਕਈ ਵਾਰੀ ਤਾਂ ਮਹਾਰਾਜ ਜੀ ਨੇ ਔਖੇ ਤੋਂ ਔਖੀਆਂ ਰਮਜ਼ਾਂ ਵੀ ਖੋਲ੍ਹ ਕੇ ਰੱਖ ਦਿੱਤੀਆਂ ਹਨ, ਪਰ ਕਈ ਵਾਰੀ ਕਿਹਾ ਵੀ ਬੁੱਝੋ ਇਹਨੂੰ, ਕਈ ਵਾਰੀ ਸਵਾਲ ਰੱਖੇ ਹਨ। ਭਾਵ ਮਨਮੁੱਖ ਦਾ ਜਿਹੜਾ ਜੀਵਨ ਹੁੰਦਾ ਹੈ ਉਹਦੇ ਜੀਵਨ ਦੇ ਵਿੱਚੋਂ ਇੱਕ ਇੱਕ ਗੁਣ ਕਰਕੇ ਘਟਦੇ ਜਾਂਦੇ ਹਨ, ਘਟਦੇ ਜਾਂਦੇ ਹਨ, ਘਟਦੇ ਜਾਂਦੇ ਹਨ। ਇੱਕ ਦਿਨ ਮੱਸਿਆ ਦੀ ਰਾਤ ਦੀ ਤਰ੍ਹਾਂ ਉਹਦੇ ਜੀਵਨ ਦੇ ਵਿੱਚ ਪੂਰਾ ਹੀ ਹਨੇਰਾ ਹੋ ਜਾਂਦਾ ਹੈ। ਗੁਰਮੁਖ ਦੇ ਜੀਵਨ ਦੇ ਵਿੱਚੋਂ ਔਗੁਣ ਘਟਦੇ ਜਾਂਦੇ ਹਨ, ਇੱਕ ਇੱਕ ਕਰਕੇ ਘਟਦਾ ਜਾਂਦਾ ਹੈ, ਘਟਦਾ ਜਾਂਦਾ ਹੈ, ਘਟਦਾ ਜਾਂਦਾ ਹੈ। ਇੱਕ ਦਿਨ ਐਸਾ ਆਉਂਦਾ ਹੈ ਜਦ ਮੱਸਿਆ ਦੀ ਰਾਤ ਦੀ ਤਰ੍ਹਾਂ ਔਗੁਣ ਪੂਰੇ ਹੀ ਖਤਮ ਹੋ ਜਾਂਦੇ ਹਨ, ਘਟ ਜਾਂਦੇ ਹਨ। ਮਹਾਰਾਜ ਜੀ ਐਸੀ ਵਿਚਾਰ ਦੱਸ ਰਹੇ ਹਨ ਕਿ ਜਿਵੇਂ ਆਕਾਸ਼ ਦੇ ਵਿੱਚੋਂ ਚੰਦਰਮਾ ਗਰੂਬ ਹੋ ਜਾਂਦਾ ਹੈ, ਮਨਮੁੱਖ ਦੇ ਜੀਵਨ ਦੇ ਵਿੱਚੋਂ ਗੁਣ ਖਤਮ ਹੋ ਜਾਂਦੇ ਹਨ, ਗੁਰਮੁਖ ਦੇ ਜੀਵਨ ਦੇ ਵਿੱਚੋਂ ਔਗੁਣ ਮੁੱਕ ਜਾਂਦੇ ਹਨ।
ਸਸੀਅਰ ਗਗਨ ਜੋਤ ਤੋਹ ਲੋਈ।
ਸਸੀਅਰ ਜੋ ਕਹਿੰਦੇ ਚੰਦਰਮਾ ਹੈ, ਭਾਵੇਂ ਆਕਾਸ਼ ਦੇ ਵਿੱਚ ਹੈ, ਤਿੰਨਾਂ ਲੋਕਾਂ ਦੇ ਵਿੱਚ, ਭਾਵ ਸਾਰੇ ਪਾਸੇ ਉਸਦਾ ਹੀ ਰੌਸ਼ਨੀ ਹੈ, ਉਸਦਾ ਪ੍ਰਕਾਸ਼ ਹੈ, ਉਸਨੂੰ ਵਿਆਪਕ ਮੰਨਿਆ ਗਿਆ ਹੈ।
ਕਰ ਕਰ ਵੇਖਾ ਕਰਤਾ ਸੋਈ।
ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਸਾਰੇ ਪਾਸੇ ਵਿਆਪਕ ਹੈ, ਕਰ ਕਰਕੇ ਜੀਵਾਂ ਨੂੰ ਬਣਾ ਬਣਾ ਕੇ ਆਪ ਹੀ ਫਿਰ ਸਾਰਾ ਕੁਝ ਵੇਖ ਰਿਹਾ ਹੈ। ਸਤਸੰਗ ਜੀ, ਰਾਜਸਥਾਨ ਦੇ ਵਿੱਚ ਇੱਕ ਇਲਾਕਾ ਹੈ ਜਿਸਨੂੰ ਗਗਰਾਉਣ ਆਖਿਆ ਜਾਂਦਾ ਹੈ, ਉੱਥੋਂ ਦੇ ਹੋਏ ਹਨ ਭਗਤ ਪੀਪਾ ਜੀ, ਜਿਨ੍ਹਾਂ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਸ਼ਬਦ ਹੈ, ਪਹਿਲਾਂ ਦੇਵੀ ਦੇ ਉਪਾਸ਼ਕ ਸਨ, ਪਰ ਜਦ ਸਾਧੂ ਸੰਤਾਂ ਦੀ ਸੰਗਤ ਹੋਈ, ਨਾਮ ਰਸੀਆਂ ਦੀ, ਰੰਗ ਰਤੜਿਆਂ ਦੀ ਸੰਗਤ ਹੋਈ, ਮਨ ਦੇ ਵਿੱਚ ਭਗਤੀ ਦਾ ਸ਼ੌਕ ਪੈਦਾ ਹੋਇਆ। ਉਹਨਾਂ ਨੂੰ ਆਖਣ ਲੱਗੇ, ਮੈਨੂੰ ਆਪਣਾ ਮੁਰੀਦ ਬਣਾ ਲਓ। ਸਾਧੂ ਜਨ ਜਿਹੜੇ ਸਨ ਆਖਣ ਲੱਗੇ, ਅਸੀਂ ਅਜੇ ਆਪਣੇ ਪਰਮਾਰਥ ਦੇ ਰਸਤੇ ਦੇ ਉੱਪਰ ਚੱਲ ਰਹੇ ਹਾਂ, ਅਸੀਂ ਅਜੇ ਮੁਰਸ਼ਦ ਬਣਨ ਦੇ ਯੋਗ ਨਹੀਂ। ਜੇ ਮੁਰਸ਼ਦ ਬਣਾਉਣਾ ਹੈ, ਬਨਾਰਸ ਦੇ ਵਿੱਚ ਰਾਮਾਨੰਦ ਜੀ ਹਨ ਜਿਹੜੇ ਪੂਰਨ ਮਹਾਂਪੁਰਸ਼ ਹਨ, ਉਹਨਾਂ ਨੂੰ ਆਪਣਾ ਮੁਰਸ਼ਦ ਬਣਾਓ। ਰਾਜਾ ਪੀਪਾ ਜੀ ਜਿਹੜੇ ਸਨ ਉਹ ਗਏ ਹਨ, ਆਪਣਾ ਲਾਓ ਲਸ਼ਕਰ ਨਾਲ ਲੈ ਕੇ। ਉਧਰੋਂ ਰਾਮਾਨੰਦ ਜੀ ਨੂੰ ਵੀ ਪਤਾ ਲੱਗ ਗਿਆ, ਭਗਤ ਰਾਮਾਨੰਦ ਜੀ ਵੀ, ਉਹਨਾਂ ਦੀ ਵੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਦਰਵਾਜ਼ੇ ਦੇ ਵਿੱਚ ਇੱਕ ਪਹਿਰਾ ਪਹਿਰੇਦਾਰ ਖੜਾ ਕਰ ਦਿੱਤਾ। ਜਦ ਗਏ ਹਨ, ਜਾ ਕੇ ਆਖਿਆ ਵੀ ਮੈਂ ਰਾਮਾਨੰਦ ਜੀ ਦੇ ਦਰਸ਼ਨ ਕਰਨੇ ਹਨ। ਪਹਿਰੇਦਾਰ ਨੇ ਜਾ ਕੇ ਰਾਮਾਨੰਦ ਜੀ ਦੇ ਕੋਲੋਂ ਅੰਦਰੋਂ ਕੁਟੀਆ ਦੇ ਵਿੱਚੋਂ ਪੁੱਛਿਆ ਵੀ, ਆਖਣ ਲੱਗੇ ਵੀ ਕੌਣ ਹੈ? ਰਾਜਾ ਪੀਪਾ ਜੀ ਨੇ ਆਖਿਆ ਕਿ ਮੈਂ ਗਗਨੌਰ ਦਾ ਰਾਜਾ ਪੀਪਾ ਹਾਂ, ਜੋ ਤਤ ਬੇਤੇ ਪੂਰਨ ਮਹਾਂਪੁਰਸ਼ ਹੋਇਆ ਕਰਦੇ ਹਨ, ਉਹਨਾਂ ਵਾਸਤੇ ਰਾਜਾ ਅਤੇ ਰੰਕ ਇੱਕ ਬਰਾਬਰ ਹੁੰਦਾ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਵੀ ਇਹੀ ਹੈ, ਰਾਜਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਉਹਨਾਂ ਵਾਸਤੇ ਕੀ ਫਰਕ ਹੈ। ब्रह्मानंद जी आखन लगे सानू राजयां दे नाल की काम है, आग्या नहीं है अंदर आउण दी। बाहर जाके सेवादार ने दसिया, कहिंदे राजा जिहड़ा सी ना पीपा उसे वक्त ही इशारा समझ गया, जिन्ना धन दौलत लाओ लश्कर हाथी घोड़े सन सब दान कर दिते। सेवादार नूं आखण लगा हुण रामानंद जी नूं जाके कहो हुण राजा पीपा नहीं, हुण केवल पीपा खड़ा है तुहाडे दरवाजे दे उपर। वाकई जिहड़ा पीपे की तरह खाली हो जाता है ना, उसे नूं ही पातशाह दे घर दे विच परवानगी मिलदी है। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਦਾ ਅਤੇ ਨਾਮ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ। ਜੇ ਹਉਮੈ ਹੈ ਨਾਮ ਦਾ ਵਾਸਾ ਨਹੀਂ ਹੋਵੇਗਾ, ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਹੋਵੇਗੀ। ਫਿਰ ਪ੍ਰਵਾਨਗੀ ਮਿਲੀ, ਉਹਨਾਂ ਨੂੰ ਦੀਖਿਆ ਦਿੱਤੀ, ਉਹਨਾਂ ਨੂੰ ਆਖਿਆ ਵੀ ਇਸ ਤਰ੍ਹਾਂ ਤੁਸੀਂ ਭਗਤੀ ਮਾਰਗ ਦੇ ਉੱਪਰ ਚੱਲੋ। ਪੀਪਾ ਜੀ ਨੇ ਫੈਸਲਾ ਕੀਤਾ ਕਿ ਹੁਣ ਮੈਂ ਰਾਜਪਾਠ ਕਰਦਿਆਂ ਹੋਇਆ ਨਹੀਂ, ਹੁਣ ਮੈਂ ਵਿਚਰਦਿਆਂ ਹੋਇਆ ਭਗਤੀ ਕਰਨੀ ਹੈ। ਜਿਹੜੇ ਗੁਰਮਤਿ ਤੋਂ ਅਣਜਾਣ ਲੋਕ ਹੁੰਦੇ ਹਨ, ਕਈ ਵਾਰੀ ਕਹਿ ਦਿੰਦੇ ਹਨ ਮਹਾਰਾਜ ਜੀ ਨੇ ਗ੍ਰਿਸਤ ਦਾ ਹੀ ਉਪਦੇਸ਼ ਦਿੱਤਾ ਹੈ, ਗ੍ਰਿਸਤ ਦਾ ਹੀ ਉਪਦੇਸ਼ ਦਿੱਤਾ ਹੈ। ਸਾਧ ਸੰਗਤ ਜੀ, ਗੁਰਬਾਣੀ ਦਾ ਕਲਾਵਾ ਬੜਾ ਵੱਡਾ ਹੈ, ਗੁਰਮਤਿ ਦਾ ਕਲਾਵਾ। ਮਹਾਰਾਜ ਕਹਿੰਦੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ, ਨਾਮ ਰੱਤਾ ਸੋਈ ਨਿਰਵਾਣ। ਕਹਿੰਦੇ ਜਿਨ੍ਹਾਂ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ, ਭਾਵੇਂ ਗ੍ਰਸਤੀ ਹੋਵੇ ਭਾਵੇਂ ਤਿਆਗੀ, ਕੀ ਫਰਕ ਪੈਂਦਾ, ਤੈਨੂੰ ਪ੍ਰਵਾਨ ਹਨ ਸਾਰੇ। ਪੀਪਾ ਜੀ ਨੇ ਆਖਿਆ ਹੁਣ ਮੈਂ ਰਾਜਪਾਠ ਕਰਦਿਆਂ ਹੋਇਆ ਨਹੀਂ, ਵਿਚਰਦਿਆਂ ਹੋਇਆ ਭਗਤੀ ਕਰਨੀ ਹੈ। ਬਾਕੀ ਰਾਣੀਆਂ ਤਾਂ ਪਾਸੇ ਹੋ ਗਈਆਂ, ਕਿਉਂਕਿ ਸੁੱਖ ਵੇਲੇ ਸਾਰੇ ਲਾਗੇ ਲੱਗਦੇ ਹਨ, ਮੁਸ਼ਕਿਲ ਵੇਲੇ ਕੌਣ ਲਾਗੇ ਲੱਗਦਾ ਹੈ। ਪਰ ਇੱਕ ਰਾਣੀ ਦਾ ਨਾਮ ਆਇਆ ਹੈ ਸੀਤਾ, ਉਹ ਆਖਣ ਲੱਗੀ ਜਿਵੇਂ ਰਾਮ ਜੀ ਦੇ ਨਾਲ ਸੀਤਾ ਰਹੀ, ਉਵੇਂ ਪੀਪੇ ਦੇ ਨਾਲ ਵੀ ਸੀਤਾ ਰਹੇਗੀ। ਮੈਂ ਨਹੀਂ ਤੁਹਾਡੇ ਨਾਲ ਪਾਸੇ ਹੋਵਾਂਗੀ, ਭਗਤੀ ਕਰਾਂਗੀ ਤੁਹਾਡੇ ਨਾਲ। ਉਸਨੇ ਵੀ ਨਾਲ ਹੀ ਭਗਤੀ ਕੀਤੀ ਹੈ। ਸਾਧ ਸੰਗਤ ਜੀ, ਲੰਬਾ ਚੌੜਾ ਪ੍ਰਸੰਗ ਹੈ, ਸਮਾਂ ਨਜ਼ਦੀਕ ਆ ਰਿਹਾ ਹੈ। ਭਗਤ ਜੀ ਦਾ ਇੱਕ ਸ਼ਬਦ ਹੈ, ਉਹਨਾਂ ਨੇ ਫਰਮਾਇਆ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਲਈ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁਖੰਡ ਖੋਜਤੇ ਨਾਮ ਨਿਧ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ। ਫਿਰ ਉਹਨਾਂ ਨੇ ਅਖੀਰ ਦੇ ਵਿੱਚ ਲਿਖਿਆ ਜੋ ਬ੍ਰਹਿ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤੱਤ ਹੈ ਸਤਿਗੁਰੂ ਹੋਏ ਲਖਾਵੈ। ਕਹਿੰਦੇ ਜਿਹੜੀ ਬ੍ਰਹਮ ਦੀ ਜੋਤ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ, ਉਹੀ ਪਿੰਡ ਦੇ ਵਿੱਚ ਸਰੀਰ ਦੇ ਵਿੱਚ ਵੀ ਵਿਆਪਕ ਹੈ। ਬ੍ਰਹਮ ਬ੍ਰਹਿਮੰਡ ਦੇ ਵਿੱਚੋਂ ਲੱਭਣ ਵਾਸਤੇ ਤੁਰਾਂਗੇ ਸ਼ਾਇਦ ਕਾਮਯਾਬੀ ਨਾ ਮਿਲੇ, ਪਰ ਇਸ ਪਿੰਡ ਦੇ ਵਿੱਚੋਂ ਸਰੀਰ ਦੇ ਵਿੱਚੋਂ ਲੱਭਣ ਵਾਸਤੇ ਤੁਰਾਂਗੇ ਤਾਂ ਕਾਮਯਾਬੀ ਮਿਲ ਜਾਵੇਗੀ। ਉਹਨਾਂ ਦੇ ਬਚਨ ਹਨ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਜਿਵੇਂ ਚੰਦਰਮਾ ਵਿਆਪਕ ਹੈ ਨਾ, ਜਿਵੇਂ ਠਹਿਰਿਆ ਹੋਇਆ ਜਲ ਹੋਵੇ ਚੰਦਰਮਾ ਦਾ ਵਿੱਚ ਅਕਸ਼ ਪੈਂਦਾ ਹੈ। ਜਦ ਹੀ ਮਾੜੀ ਜੀ ਕੋਈ ਢੀਲ ਉਸ ਪਾਣੀ ਦੇ ਵਿੱਚ ਸੁੱਟ ਦਿਓ, ਉਸ ਪਾਣੀ ਦੀ ਇਕਾਗਰਤਾ ਭੰਗ ਹੋ ਜਾਂਦੀ ਹੈ, ਫਿਰ ਉਸਦਾ ਅਕਸ਼ ਵਿੱਚੋਂ ਖਤਮ ਹੋ ਜਾਂਦਾ ਹੈ, ਫਿਰ ਅਕਸ਼ ਨਹੀਂ ਪੈਂਦਾ। ਇਸ ਤਰ੍ਹਾਂ ਜਿਹਨਾਂ ਗੁਰਮੁਖਾਂ ਦਾ ਮਨ ਇਕਾਗਰ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਪਰਮਾਤਮਾ ਦੀ ਝਲਕ ਮਿਲ ਜਾਂਦੀ ਹੈ, ਰੱਬ ਦੀ ਝਲਕ ਮਿਲ ਜਾਂਦੀ। ਇਹ ਇਕਾਗਰਤਾ ਦੀ ਗੱਲ ਹੈ। ਫਿਰ ਉਹ ਆਪਣੇ ਅੰਦਰ ਵੀ ਝਲਕ ਵੇਖ ਲੈਂਦੇ ਹਨ, ਸਾਰੇ ਪਾਸੇ ਵੀ ਵੇਖ ਲੈਂਦੇ ਹਨ। ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਸੇ ਜਾਣੇ ਜਿਨੇ ਹਰ ਰਸ ਪੀਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਜਿਵੇਂ ਚੰਦਰਮਾ ਵਿਆਪਕ ਹੈ ਸਾਰੇ ਪਾਸੇ, ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਹੀ ਸਾਰੇ ਪਾਸੇ ਵਿਆਪਕ ਹੈ। ਕਹਿੰਦੇ ਦਿਸਦਾ ਕਿਵੇਂ ਹੈ, ਬਿਨਾਂ ਮੁਰਸ਼ਦਾ ਕਿੱਥੇ ਹੱਥ ਰਾਹ ਆਉਂਦੇ ਹਨ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਦਿਖਾਈ ਦਿੰਦਾ ਹੈ, ਦਿਸਦਾ ਹੈ, ਫਿਰ ਦੇਖਣ ਵਾਲੇ ਉਸੇ ਦੇ ਵਿੱਚ ਹੀ ਸਮਾ ਜਾਂਦੇ ਹਨ। ਮਨ ਦੇ ਪਿੱਛੇ ਚੱਲਣ ਵਾਲੇ ਜੀਵ ਜਿਹੜੇ ਮਨਮੁਖ ਹਨ, ਉਹ ਕਹਿੰਦੇ ਅਸਲੀ ਰਾਹ ਤੋਂ ਭੁੱਲੇ ਰਹਿੰਦੇ ਹਨ, ਭਟਕੇ ਰਹਿੰਦੇ ਹਨ, ਕਿਉਂਕਿ ਸਹੀ ਰਾਹ ਤਾਂ ਗੁਰੂ ਨੇ ਵਿਖਾਉਣਾ ਹੈ। ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰਵਡ ਭਾਵੀ ਪਾਇਆ, ਮਨਮੁਖ ਜੀਵ ਨੂੰ ਸਹੀ ਰਸਤਾ ਲੱਭਦਾ ਨਹੀਂ, ਇਸ ਕਰਕੇ ਭਟਕਦਾ ਰਹਿੰਦਾ ਹੈ। ਦਰ ਅਤੇ ਘਰ ਨੂੰ ਥਾਪ ਕੇ ਨੇੜੇ ਦੇਖ ਕੇ ਫਿਰ ਕਹਿੰਦੇ ਸੋਭਦੇ ਹਨ, ਸੋਭਾ ਪਾਉਂਦੇ ਹਨ। ਜਦ ਸਤਿਗੁਰੂ ਨੂੰ ਪ੍ਰਾਪਤ ਕਰਦੇ ਹਨ, ਸਤਿਗੁਰੂ ਵਾਲੇ ਬਣਦੇ ਹਨ, ਗੁਰੂ ਦੀ ਮੱਤ ਦੇ ਉੱਪਰ ਚੱਲਦੇ ਹਨ, ਫਿਰ ਆਪਣੇ ਆਪੇ ਦੀ ਪਹਿਚਾਣ ਹੁੰਦੀ ਹੈ। ਜਿਹੜੇ ਜੀਵ ਝੂਠੀਆਂ ਆਸਾਂ ਲਗਾ ਕੇ ਰੱਖਦੇ ਹਨ, ਕਹਿੰਦੇ ਉੱਥੇ ਫਿਰ ਬਿਨਸ ਵਿਨਾਸਾ ਹੀ ਖਾਤਮਾ ਹੀ ਹੈ, ਉੱਥੇ ਕਿਸੇ ਪ੍ਰਕਾਰ ਦੀ ਕੋਈ ਕਾਮਯਾਬੀ ਨਹੀਂ ਮਿਲਦੀ ਹੈ। ਕਿਉਂਕਿ ਮਹਾਰਾਜ ਜੀ ਨੇ ਫਰਮਾਇਆ ਹੈ, ਕਰ ਕਰ ਥਾਕੇ ਵੱਡੇ ਵਡੇਰੇ, ਕਿੰਨੀ ਨਾ ਕੀਏ ਕਾਜ ਮਾਇਆ ਪੂਰੇ। ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਅਧੂਰੇ ਹੀ ਕੰਮ ਛੱਡ ਕੇ ਚਲੇ ਗਏ, ਅਸੀਂ ਕਿਹੜੇ ਬਾਗ ਦੀ ਮੂਲੀ ਹਾਂ। ਇਸ ਕਰਕੇ ਕਹਿੰਦੇ ਜਿਹੜੇ ਗੁਰਮੁਖ ਹਨ, ਆਸਾ ਤੋਂ ਨਿਰਾਸ਼ ਹੁੰਦੇ ਹਨ, ਜਿਹੜੇ ਆਸਾ ਦੇ ਵਿੱਚ ਜੀਵਦੇ ਹਨ, ਉਹ ਫਿਰ ਕਹਿੰਦੇ ਬਿਨਸ ਬਿਨਾਸਾ ਹੀ ਹੁੰਦਾ ਹੈ। ਕਹਿੰਦੇ ਉਹਨਾਂ ਦਾ ਡੁੱਬਦਾ ਮਨਸਾ ਆਤਕ ਦਾ ਜਿਹੜਾ ਖੱਪਰ ਹੈ ਨਾ, ਉਹ ਟੁੱਟ ਜਾਂਦਾ ਹੈ। ਖੱਪਰੀ ਕੋਈ ਨਹੀਂ ਵਿੱਚ ਪਵੇਗਾ, ਕਿ ਚਿੱਟੀ ਕੋਈ ਨਹੀਂ ਹੈ ਹੱਥ ਦੇ ਵਿੱਚ। ਇਸ ਤਰ੍ਹਾਂ ਦੇ ਔਗੁਣ ਕਹਿੰਦੇ ਗੁਰਮੁਖਾਂ ਦੇ ਜੀਵਨ ਦੇ ਵਿੱਚੋਂ ਖਤਮ ਹੋ ਜਾਂਦੇ ਹਨ। ਮਮਤਾ ਆਦਿਕ ਦਾ ਜਾਲ ਜਿਹੜਾ ਹੈ, ਉਹ ਵੀ ਗੁਰਮੁਖਾਂ ਦਾ ਕੱਟਿਆ ਜਾਂਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀ ਪੂਰਵਕ ਸਮਝਾਉਂਦੇ ਹਨ, ਕਹਿੰਦੇ ਜਿਨ੍ਹਾਂ ਦਾ ਮੋਹ ਮਮਤਾ ਦਾ ਜਾਲ ਕੱਟਿਆ ਗਿਆ, ਜਿਨ੍ਹਾਂ ਦੇ ਕਹਿੰਦੇ ਦੁਬਦਾ ਮਨਸਾ ਦਾ ਖੱਪਰ ਜਿਹੜਾ ਉਹ ਫੁੱਟ ਗਿਆ, ਟੁੱਟ ਗਿਆ, ਐਸੇ ਕਹਿੰਦੇ ਸਤ ਪੁਰਸ਼ਾਂ, ਐਸੇ ਗੁਰਮੁਖਾਂ ਦੇ ਦਾਸਾਂ ਦੇ ਅਸੀਂ ਦਾਸ ਹਾਂ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮੇਸ਼ਰ ਦੀ ਵਿਆਪਕਤਾ ਦਾ ਜ਼ਿਕਰ ਕੀਤਾ ਹੈ। ਜਿਵੇਂ ਚੰਦਰਮਾ ਆਕਾਸ਼ ਦੇ ਵਿੱਚ ਹੈ, ਸਾਰੇ ਪਾਸੇ ਵਿਆਪਕ ਹੈ, ਵਾਹਿਗੁਰੂ ਪਰਮੇਸ਼ਰ ਵੀ ਸਾਰੇ ਪਾਸੇ ਵਿਆਪਕ ਹੈ, ਪਰ ਕਹਿੰਦੇ ਗੁਰੂ ਤੋਂ ਬਗੈਰ ਉਸਦੇ ਨਾਲ ਸਾਂਝ ਨਹੀਂ ਬਣ ਸਕਦੀ, ਉਸਦੀ ਝਲਕ ਜਿਹੜੀ ਹੈ ਉਹ ਮਿਲ ਨਹੀਂ ਸਕਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਓ ਆਪਾਂ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੇ ਖਿਮਾ, ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਮਮਤਾ ਜਾਲ ਤੇਰਾ ਉਦਾਸਾ, ਪ੍ਰਣ ਵਤ ਨੈਣ ਕਹਿ ਮਤਾ ਕੇ।